ਕੁਛ ਕਹਿਣਾ ਤੇਰੀ ਚੜਾਈ ਹੈ ਮਾਨ ਦਿਆਂ
ਤੇਰੇ ਤੇਰੇ ਪ੍ਰਕਾਸ਼ ਨਾਲ ਹੀ ਚੱਲਦਾ ਸੰਸਾਰ ਕਿਹੜਾ ਚੱਲੇਗਾ ਤੀਵਾਂ ਚੱਲੇਗਾ ਨਾ ਭਗਵਤ ਪੂਜੇ ਪਾਦ ਦਾ ਸੱਚਾ ਇਹ ਨਾ ਭਗਵਤ ਪੂਜੇ ਪਾਦਸਚਾ ਸ਼ੁਸ਼ਕ ਤਰਕ ਸ਼ੁਸ਼ਕ ਤਰਕ ਸ਼ੁਸ਼ਕ ਮਣੇ ਫੋਕਾ ਹੀ ਹਾਂ ਸ਼ੁਸ਼ਕ ਤਰਕ ਪਟੂ ਨਾ ਮੁਨਾ ਆਹੂ ਦੇਖੋ ਆਹੁਰ ਮਾਧਮਿਕਨ ਮਾਧਮਿਕਾਨ ਜਿਹੜੇ ਬਹੁਤ ਹੈ ਨਾ ਮਾਧਮਿਕਾਨ ਭਰਾਂਤਾ ਨਾ ਚਿੰਤੇ ਆਸਮਿਨ ਆਸਮਿਨ ਪ੍ਰਧਾਨ ਜੀ ਆਸਮਿਨ ਫਿਰ ਆਗੇ ਕੀ ਹੈਗਾ ਸਦਾਤਮਨੀ ਨੰਨਾ ਅੱਧਾ ਹੈ ਠੀਕ ਹੈ ਜੀ ਆਹ ਭਗਵਤ ਪਾਦ ਹੈ ਨਾ ਭਗਵਤ ਪੂਜ ਪਾਦ
ਭਗਵਤ ਪੂਜ ਪਾਦਾ
ਪਾਦਸਚਾ ਐਸੇ ਹੈ ਨਾ ਭਗਵਤ ਪੂਜ ਪਾਦਸਚਾ ਉਹ ਜਿਹੜਾ ਸ਼ਾਹ ਹੈ ਨਾ ਅੱਧਾ ਉਹਦਾ ਵਿਸਰਗ ਹੋ ਜਾਏਗਾ ਬਿੰਦੀਆਂ ਬਣ ਜਾਣਗੀਆਂ ਦੋ ਤੇ ਚਾਹ ਅਲੱਗ ਹੈ ਹਾਂ ਹਾਂ ਭਗਵਤ ਪੂਜ ਪਾਦਾ ਐਸੇ ਆ ਥੱਲੇ ਦੇਖ ਲੋ ਨਾ ਭਗਵਤ ਪੂਜੇ ਪਾਦਾ ਚਾਹ ਮਿਲਾ ਹਾਂ ਭਗਵਤ ਭਗਵਤ ਪੂਜੇ ਪਾਦਾ ਦੋ ਬਿੰਦੀਆਂ ਬਣੀਆਂ ਨਾ ਅੱਗੇ ਚੱਚਾ ਅਲੱਗ ਕਰਤਾ ਉਹ ਜਿਹੜਾ ਸ਼ੀਸ਼ਾ ਹੋ ਗਿਆ ਗੈਬ ਹੋ ਗਿਆ ਉਹਦੀਆਂ ਦੋ ਬਿੰਦੀਆਂ ਬਣ ਗਈਆਂ ਉਹ ਦੇਖ ਲੋ ਸ਼ੀਸ਼ੇ ਦੀਆਂ ਦੋ ਬਿੰਦੀਆਂ ਬਣ ਗਈਆਂ ਨਾ ਇਹਨੂੰ ਕਹਿੰਦੇ ਵਿਛੇਦ ਇਹ ਜਿਹੜੀਆਂ ਬਿੰਦੀਆਂ ਹੈ ਉੱਥੇ ਦੇਖੋ ਸ਼ੀਸ਼ਾ ਸੀ ਨਾ ਅੱਧਾ ਛਸ਼ਾ ਤਾਲਵੀ ਸਕਾਰ ਇੱਥੇ ਆ ਕੇ ਬਿੰਦੀਆਂ ਬਣ ਗਈਆਂ ਉਹ ਸ਼ੀਸ਼ਾ ਇਹ ਹਾ ਜਦੋਂ ਵਿਛੇਦ ਕਰਾਂਗਾ ਹਾਹੇ ਦੀ ਆਵਾਜ਼ ਦੇਣੀ ਅੱਧੇ ਹਾਏ ਦੀ ਤੇ ਕਿੱਦਾਂ ਅਰਥ ਲੱਗਣਗੇ ਦੱਸੋ ਸ਼ੀਸ਼ੇ ਦਾ ਕੀ ਅਰਥ ਲਾਓਗੇ ਉਹਦੇ ਚ ਗੱਲ ਤਾਂ ਠੀਕ ਆ ਮੈਂ ਕਹਿ ਰਿਹਾ ਵੀ ਜੇ ਮੰਨ ਲਓ ਅਰਥ ਕੋਈ ਲਗਾਉਣਾ ਵੀ ਚਾਹੇ ਤੇ ਸ਼ੀਸ਼ੇ ਦਾ ਕੀ ਅਰਥ ਲਗਾਏਗਾ ਉਹਦਾ
ਹਾਂ
ਦੇਖੋ ਭਗਵਤ ਪੂਜੇ ਪਾਦ ਕੌਣ ਸ਼ੰਕਰਾਚਾਰੀਆ ਨੇ ਭਗਵਤ ਪੂਜੇ ਪਾਦ ਜਿਹੜਾ ਸ਼ੰਕਰਾਚਾਰੀਆ ਸੀ ਕੌਣ ਆਦਿ ਗੁਰੂ ਸ਼ੰਕਰਾਚਾਰੀਆ ਜਿਨ੍ਹਾਂ ਤੋਂ ਇਹ ਗੱਦੀ ਚੱਲੀ ਹੈ ਗੌਡ ਪਾਦਾਚਾਰੀ ਜੀ ਦੇ ਸ਼ੀਸ਼ੇ ਠੀਕ ਹੈ ਜੀ ਉਹਨਾਂ ਨੇ ਕੀ ਕਿਹਾ ਹੈ ਸ਼ੁਸ਼ਕ ਤਰਕ ਪਟੁਨ ਅਮੁਨਾ ਮਾਧਮਿਕਾਨ ਜੋ ਮਾਧਮਿਕ ਹੈ ਨਾ ਬੌਧ ਦੇ ਸ਼ਿਸ਼ ਮਾਧਮਿਕ ਉਹ ਕੀ ਕਿਹਾ ਹੈ ਕਹਿ ਰਹੇ ਹੈ ਆਦਿ ਗੁਰੂ ਸ਼ੰਕਰਾਚਾਰਿਆ ਨੇ ਸ਼ੁਸ਼ਕ ਕੋਰਾ ਤਰਕ ਕਰਨੇ ਮੇ ਕੁਸ਼ਲ ਕੋਰਾ ਤਰਕ ਖਾਲੀ ਤਰਕ ਹੀ ਹੈ ਕੁਛ ਨਹੀਂ ਐਵੇਂ ਸਿੰਗੜਾਈ ਜਾਣੇ ਆਉਂਦਾ ਜਾਂਦਾ ਕੁਛ ਨਹੀਂ ਹੈ ਐਵੇਂ ਸ਼ੰਕਾ ਕਰੀ ਜਾਣੀ ਉਹਨੂੰ ਕਹਿੰਦੇ ਸ਼ੁਸ਼ਕ ਤਰਕ ਸ਼ੁਸ਼ਕ ਤਰਕ ਇਨ ਮਾਧਿਮਿਕ ਨਾਮ ਵਾਲੇ ਸ਼ੁਨਵਾਦੀਓ ਕੇ ਅਚਿੰਤ ਅਸਮਿਨ ਮਨ ਸੇ ਵੀ ਚਿੰਤਨ ਕਰਨੇ ਅਯੋਗ ਹੈ ਕਹਿੰਦਾ ਮਨ ਸੇ ਵੀ ਨਹੀਂ ਚਿੰਤਨ ਕਰਨੇ ਯੋਗ ਅਸਲ ਆਤਮਨੀ ਬ੍ਰਹਮਤਾਨ ਆਹੂ ਸਦ ਬ੍ਰਹਮ ਰੂਪ ਆਤਮਾ ਕੇ ਵਿਸ਼ੇ ਮੇ ਭਰਮ ਯੁਕਤ ਕਹਾ ਹੈ ਉਹ ਸਦ ਜਿਹੜੀ ਆਤਮਾ ਹੈ ਉਹਦੇ ਵਿੱਚ ਇਹਨਾਂ ਨੂੰ ਭਰਮ ਹੋ ਗਿਆ ਹੈ ਕਿਉਂ ਇਹ ਸ਼ੁਨ ਕੋ ਆਤਮਾ ਮੰਨਦੇ ਹੈ ਜਾਂ ਬੁੱਧੀ ਕੋ ਆਤਮਾ ਮੰਨਦੇ ਹੈ ਸ਼ੁਨ ਤੋਂ ਆਗੇ ਜਾ ਕੇ ਆਗੇ ਵੜਨ ਨਹੀਂ ਜਾਂ ਬੁੱਧੀ ਨੂੰ ਆਤਮਾ ਮੰਨ ਲੈਂਦੇ ਆ ਕਹਿੰਦੇ ਛਣ ਛਣ ਮੇ ਬਦਲ ਰਹੀ ਹੈ ਉਹ ਛਣ ਛਣ ਮੇ ਉਤਪੰਨ ਹੋ ਰਹੀ ਹੈ ਛਣ ਛਣ ਮੇ ਨਸ਼ਟ ਹੋ ਰਹੀ ਹੈ ਕੈਸੇ ਜੈਸੇ ਦੀਪਕ ਦੀ ਲੋਹ ਹੈ ਜਿਹੜੀ ਹੁਣ ਲੋਹ ਹੈ ਉਹ ਥੋੜ੍ਹੀ ਦੇਰ ਨੂੰ ਬਦਲ ਜਾਏਗੀ ਦੂਸਰੀ ਆ ਜਾਏਗੀ ਛਣ ਛਣ ਦੇ ਵਿੱਚ ਐਸੇ ਹੀ ਇਹ ਕਹਿ ਰਹੇ ਹੈ उसके वार्तिक का पाठ करते हैं। आदित्य श्रुति आदित्य अदृत्य श्रुति मौर्ख्यादे देखो मौर्ख मौर्ख माने मूर्ख मौर्ख मौर्ख्यादि में बोधास तम तस्मिन नह आपादे आपे धीरे निरान निरात्मा त्वम अनुमानेक चक्षुषः तस्मिन् इमे बौद्धाः संधि करती थले तस्मिन् इमे बौद्धाः इस पद का अर्थ कर रहे हैं की कह रहे अत्यंत तमोगुण अत्यंत तमोगुण से जे बौद्ध लोक मौर्ख्यात श्रुत्यम नादृ अत्यंत तमोगुणी जेडे मूर्ख है वो की कह रहे है मूर्तावश सुरती का सुरती माने वेद का अनादर करके आगे की अनुमान प्रमाण को ही यथार्थ ज्ञान का साधन एकमात्र मानते हैं। की कहते हैं आंदे सुरती नु ते मानते नहीं सुरती का अर्थ ते मानते नहीं मूर्ख लोग ते किनू मानते आंदे अनुमान प्रमाण नु मानते अनुमान से अनुमान ला लिया बस सुरती नु नहीं मानते अनुमान नु मानते निरात्मत्व आपे दीरे शून्य को ही तत्व रूप करके प्राप्त हुए ग्रहण किया है तो शून्य को ही शून्य तक ही रुक गए शून्य तो अगे नहीं जाते तो जेड़ा है देखो वो की कह रहे हैं वो कह रहे हैं अनुमान प्रमाण नु मानते हैं ठीक है कितने प्रमाण है छे प्रमाण है ठीक है तो कहदे अधीन है छे प्रमाण प्रत्यक्ष दे अधीन है पहला आप देखांगे फिर उन्हें अनुमान करांगे पहला कोई चीज देखी तो फिर उसी माहौल बनया अनुमान लगा लिया हां जेड़ा प्रत्यक्ष आप अखा ना देखा उन्होंने तो लोड़ ही नहीं पहला रसोई अपना देखी बलदी अग भी जिथे अग हो गई उथे धुआ है पहला देखा तो किहदे अधीन हो गया अनुमान प्रमाण फिर अनुमान लाया वह धुआं निकलिया उथे अग है तो अनुमान प्रमाण किहदे अधीन होया प्रत्यक्ष दे पहला आप देखा ना हो गए अनुमान नहीं ला सकते लगूगा तो फिर अनुमान तो नहीं दूसरी ये भी गल ठीक है और दूसरी गल छुन तक रुक गए ना सुरती तो मनिया नहीं अनुमान कर लिया बस ये जरा जो आप सौ जाने ना उदो कुछ नहीं भासदा उदो छुन हुंदा उही परमात्मा है अनुमान लगा लिया प्रत्यक्ष जी सुरती कह रही है उन्होंने तो मनिया नहीं तो सारे प्रमाण कहते अधीन हो गए प्रत्यक्ष दे एक बार तुम गल दस दे एक बंदे ने कभी दारू हाथ भी नहीं लाया वो सौदा लैन गया तो उन्हें जमाने सौदा नोट भी भार भी नहीं मिलता हों वो कहता भी मेरे पास तो टूटे है नहीं कहता मेरे पास भी नहीं है दुकानदार कहता कहता फिर कहता ठेके वाले तो फड़ ला वो जाके उसको पैसे तड़ाउन गया और जिन्हें देखा लै हां ये जान दे एवं मरी जांदा मैं पींदा नहीं पींदा नहीं मैं अपनी अखां नाल देखिया इनू ठेके ते खड़ा प्रत्यक्ष का अनुमान लगा लिया प्रत्यक्ष तो हुआ ही नहीं अनुमान लगा लिया ठेके सामने खड़ा है इतने जेड़ा खड़ा बोतल वास्ते आउंदा ये भी उसे वास्ते आया हां बस अनुमान लगा लिया ना तो अनुमान फिर सच तो नहीं हुआ जिन्ना चेर आप अखाना नहीं देखते उन्ना चेर अनुमान जेड़ा वो ठीक नहीं है इन्होंने की अनुमान कर लिया भी जेड़ा सुषुप्ति दे विच कुछ नहीं रहिंदा परपंच कुछ प्रतीत नहीं हुंदा तो जेड़ा है उदो सुन्न हो जांदा सब कुछ ओही ब्रह्म है ये उन्होंने सुनवादी ने माधिक ने अनुमान लगा लिया। अब असत्वाद का विकल्प पूर्वक दूषण कहते हैं। देखो शून्यमासीत इति ब्रूषे सद्योगम वा सदात्मताम शून्यस्य नातु तद्युक्त तदुक्तम उभयम् विविहरिति त्वः। की कह रहे
पुराने संस्कृत का गूढ़ है।
हाँ जी
पहली संस्कृत गूढ़ संस्कृत
गूढ़ मतलब ये असली संस्कृत है।
हाँ
ये कुछ है नहीं ना ये संधि विशेष जेड़ा नहीं जानता की अर्थ लगाएगा। पहला संधि विशेष करना कितों हाँ ये भी तो होना चाहिए ना संधि विशेष कितों होना चाहिए अर्थ का अनर्थ हो जाएगा गलत की अनर्थ हो जाएगा। देखो शून्य आसीत इति सद योगम शून्य था इस वाक्य से क्या कब था शून्य सुषुप्ति में या परले में कि अनुमान लाया शून्य था एक अनुमान लाया इस वाक्य में शून्य का सत्ता से संबंध व सत्तात्मता ब्रुए अथवा सत्य शून्य की सदरूपता को कहते हैं। जड़ा शून्य है वो की है वो सत है क्या सद है ना उसकी सतरूपता नु दस दे तू तत् उभयम परंतु शून्य का संबंध तथा सदरूपता दोनों शून्य से शून्य में विभृतिता ना युक्तम व्याघात दोष के कारण नहीं बन सकते। अंदा शून्य नु तुसी शून्य भी कहो और सत भी कहो जेड़ी एक वस्तु है उन्होंने शून्य भी कहो और फिर सत भी कहो मतलब दो कितना हो जाएगी व्याघात दोष हो जाएगा वो सत है शून्य है कैसे जैसे मेरे मुख में जीवा नहीं है ऐसे किसी ने बोलिया बोल का देना रहा फिर व्याघात दोष हो गया विरुद्ध वाला विरोधी भास हो गया ना
भी नहीं भी
रहे। हाँ ये कह रहे सत है और शून्य भी कह रहे जे सत भी कह रहे जे और शून्य भी कह रहे बस और जो जो शून्य है वो सत नहीं हो सकता जो सत है वो शून्य नहीं हो सकता तो व्याघात दोष आ गया ना व्याघात दोष की ही दृष्टांत पूर्वक दृढ़ करते हैं यही है ना। अब व्याघात दोष नु फिर दसन लगे दृढ़ कर लगे ठीक है क्या कह रहा है ना युक्त तमसा सूर्यो नापी चासव तमो मया सूरज में अंधकार है किड़ा दोष लगेगा व्याघात सूरज में अंधकार है जहां सूरज तम रूप है तो किड़ा दोष आ गया व्याघात दोष ठीक है ना युक्त तमसा सूर्यो नापी चासव तमो मया सत शन सत ऊ की मात्रा है ना नीचे शच्छे नु शून्य ठीक है सत शून्य हो विरोधित्वात् शून्य शून्यम असीत कथम वद शून्य असीत कथम वद दस कैसे होएगा शून्य की कह रहे हैं सूरज तमसा युक्ता ना सूरज जड़ा है की कह रहे हैं सूरज अंधकार से संबंध वाला नहीं है सूरज जड़ा है तमसा जुगता ना सूरज दे विच अंधकार नहीं है ठीक है सूरज अंधकार से संबंध वाला नहीं है चा असौ तमो में आपी ना और वह सूरज अंधकार रूप भी नहीं है ना ओदे विच सूरज दे विच अंधकार है ना जड़ा सूरज है वो अंधकार स्वरूप ही है उसी प्रकार सत शून्य हो विरोधित्वात सत और शून्य परस्पर विरोधी होने से सत और शून्य कैसे हैं विरोधी भाव जैसे सूरज अंधकार है सूरज का और अंधकार का कितना विरोध है दिन और रात्रि का कितना विरोध है एको चीज रहेगी जहां ऐसे ही जहां शून्य रहेगा जहां सत रहेगा तुम दसो कि चीज कह रहे शून्य में असीत कथम बद शून्य था वह वचन कैसे कहते हो सत भी कहते हो जरा सत सी और शून्य सी जदों परले हुई जदों गाढ़ निंद्रा आई ਉਹ ਜਿਹੜਾ ਸੱਤ ਪਰਮਾਤਮਾ ਜਾਂ ਸੱਤ ਬ੍ਰਹਮ ਸੀ ਉਹ ਸ਼ੁੱਨ ਸੀ। ਇਹਦੀ ਨੀ ਗੱਲ ਬਣਦੀ ਨਾ, ਕਿਹੜਾ ਦੋਸ਼ ਹੈ? ਵਿਆਘਾਤ ਦੋਸ਼ ਆ ਗਿਆ। ਠੀਕ ਹੈ ਜੀ। ਆਪ ਕੇ ਮਤ ਮੇ ਵੀ ਆਕਾਸ਼ ਆਦਿਓ ਕਾ ਨਿਰਵਿਕਲਪ ਬ੍ਰਹਮ ਮੇ ਸੱਤ ਹੋਣਾ ਵਿਆਘਾ ਦੋਸ਼ ਮਿਸੇ ਦ੍ਰਿਸ਼ਟ ਹੈ। ਕੀ ਕਹਿ ਰਿਹਾ? ਕਹਿੰਦਾ ਜੈਸੇ ਤੁਹਾਡਾ ਮਤ ਕੀ ਹੈ? ਆਪ ਕੇ ਮਤ ਮੇ ਆਕਾਸ਼ ਆਦਿਓ ਕਾ ਨਿਰਵਿਕਲਪ ਬ੍ਰਹਮ ਮੇ ਸੱਤ ਹੋਣਾ, ਫਿਰ ਤਾਂ ਦੋ ਸੱਤ ਹੋ ਜਾਣਗੇ, ਬ੍ਰਹਮ ਵੀ ਸੱਤ ਆਕਾਸ਼ ਵੀ ਸੱਤ। ਬ੍ਰਹਮ ਵੀ ਸੱਤ ਆਕਾਸ਼ ਵੀ ਤਾਂ ਸੁਨੀ ਹੈ। ਆਕਾਸ਼ ਕੈਸਾ ਹੈ? ਸੁਨ। ਤੇ ਜੇ ਬ੍ਰਹਮ ਦੇ ਵਿੱਚ ਆਕਾਸ਼ ਹੋ ਗਿਆ ਤੇ ਦੋ ਸੱਤ ਹੋ ਗਏ, ਇੱਕ ਬ੍ਰਹਮ ਵੀ ਸੱਤ ਆਕਾਸ਼ ਵੀ ਸੱਤ। ਠੀਕ ਹੈ ਜੀ। ਆਪ ਕੇ ਮਤ ਮੇ ਵੀ ਆਕਾਸ਼ ਆਦਿਓ ਕਾ ਨਿਰਵਿਕਲਪ ਬ੍ਰਹਮ ਮੇ ਸੱਤ ਹੋਣਾ ਵਿਆਘਾਤ ਦੋਸ਼ ਸੇ ਦ੍ਰਿਸ਼ਟ ਹੈ। ਐਸੀ ਸ਼ੰਕਾ ਮਾਧਮਿਕ ਕੀ ਹੋਣੇ ਪਰ ਉਸਕਾ ਉੱਤਰ ਸ਼ਲੋਕ ਕੇ ਪੂਰਵਾਰਧ ਸੇ ਕਹਿਤੇ ਹੈ ਔਰ ਉੱਤਰਾਰਧ ਸੇ ਬੋਧ ਕਾ ਅਪ੍ਰਸਿਧਾਂਤ ਦੋਸ਼ ਵੀ ਕਥਨ ਕਰਦੇ ਹੈ। ਵਿਦਾਦੇਰ ਉੱਤੇ ਰੇਫ ਹੈ ਨਾ, ਅੱਧਾ ਰਾਰਾ ਹੈ, ਉਹ ਨੰਨੇ ਦੇ ਉੱਪਰ ਨੀ ਹੈ ਘੁੰਡੀ ਜੀ, ਹਾਂ ਕੰਨੇ ਦੇ, ਉਹ ਕਿੱਧਰ ਲੱਗੇਗੀ? ਉਹ ਜਿਹੜਾ ਦੱਦੇ ਦੇ ਲਾਵਾਂ ਲਾਂ ਹੈ ਨਾ ਦੱਦੇ ਦੇ ਉੱਪਰ, ਉਹਦੇ ਨਾਲ ਲੱਗੇਗੀ, ਉਹ ਟੱਚ ਕਰੇਗੀ, ਵਿਛੇਦ ਕਰਾਂਗੇ ਤਾਂ ਇੱਧਰ ਆ ਜਾਏਗੀ ਉਹ। ਨਾਮ ਰੂਪੇ ਮਾਇਆ ਸਵਿਕਲਪ ਤੇ ਸ਼ੂਨਸਿਆ ਨਾਮ ਰੂਪੇ ਚਾ ਤਸਾ ਚੇਤ ਜੀਵਿਤਾਮ ਚਿਰਮ, ਜੀਵਿਤਾਮ ਚਿਰਮ, ਚਿਰਮ ਮੈਨੇ ਚਿਰ, ਚਿਰ ਨੀ ਕਹਿੰਦੇ ਆਪਾਂ ਪੰਜਾਬੀ, ਇੰਨਾ ਚਿਰ ਲਾ ਤਾ ਜੀ ਉਹ ਚਿਰ, ਜੀਵਿਤਾਮ ਚਿਰਮ, ਲੰਬੀ ਆ ਜਾਊ ਤੇਰੀ, ਏਦਾਂ ਆਸ਼ੀਰਵਾਦ ਨੀ ਦੇਣਦੇ ਕਿਸੇ ਨੂੰ, ਦੀਰਘਾ ਜੀ ਪਾਓ। ਵਿਆਦ ਆਦੇਹ ਨਾਮ ਰੂਪੇ ਆਕਾਸ਼ ਵਿਆਦ, ਵਿਆਦ ਕਿਹਨੂੰ ਕਹਿੰਦੇ ਆ? ਵਿਆਦ ਆਦੇ ਪ੍ਰਕਿਰਤੀ ਨੂੰ ਬਈ, ਹਾਂਜੀ ਪ੍ਰਕਿਰਤੀ ਨੂੰ। ਵਿਆਦ ਆਦੇਹ ਨਾਮ ਰੂਪੇ ਆਕਾਸ਼ ਆਦਿ ਕੇ ਨਾਮ ਔਰ ਰੂਪ ਦੋਨੋਂ ਮਾਇਆ ਸਵਿਕਲਪ ਤੇ ਮਾਇਆ ਕੇ ਦੁਆਰਾ ਸੱਤ ਬ੍ਰਹਮ ਮੇ ਕਲਪਿਤ ਹੈ। ਆਕਾਸ਼ ਦਾ ਜਿਹੜਾ ਰੂਪ ਹੈ ਔਰ ਨਾਮ ਕਿਹਦੇ ਵਿੱਚ ਕਲਪਿਤ ਹੈ? ਬ੍ਰਹਮ ਦੇ ਵਿੱਚ ਬਈ, ਬ੍ਰਹਮ ਚ ਮਾਇਆ ਕੇ ਸਹਾਰੇ, ਉਹ ਐਸੇ ਤਾਂ ਹੋ ਹੀ ਨੀ ਸਕਦਾ, ਐਸੀ ਤਾਂ ਗੱਲ ਬਣ ਹੀ ਨੀ ਸਕਦੀ। ਅਤਾ ਸਿਧਾਂਤ ਮੇ ਦੋਸ਼ ਨਹੀਂ ਸ਼ੁਨਸਿਆ ਨਾਮ ਰੂਪੇ ਚਾ, ਸ਼ੁਨ ਕੇ ਨਾਮ ਰੂਪ ਵੀ ਤਥਾ ਚੇਤ ਸਦ ਵਸਤੂ ਬ੍ਰਹਮ ਮੇ ਕਲਪਿਤ ਹੈ। ਯਦਿ ਐਸਾ ਕਹਿਤੇ ਹੋ ਤੋ ਚਿਰਮ ਜੀਵਿਤਾਮ ਚਿਰਜੀਵੀ ਭਵ, ਚਿਰਕਾਲ ਤੱਕ ਜੀਓ। ਜੇ ਤੂੰ ਉਹ ਕਹਿੰਦਾ, ਜੇ ਤੂੰ ਐਸਾ ਕਹਿੰਦਾ ਕਿ ਨਾਮ ਰੂਪ ਜਿਹੜੇ ਉਹ ਬ੍ਰਹਮ ਨਾਮ ਰੂਪ ਜਿਹੜੇ ਆਕਾਸ਼ ਦੇ ਨਾਮ ਰੂਪ ਹੈ ਉਹ ਬ੍ਰਹਮ ਦੇ ਵਿੱਚ ਕਲਪਿਤ ਹੈ, ਉਹ ਕਹਿ ਰਿਹਾ ਜੇ ਤੂੰ ਐਸੇ ਕਹਿ ਰਿਹਾ ਨਾ ਵੀ ਆਕਾਸ਼ ਆਦਿ ਜਿਹੜੇ ਨਾਮ ਰੂਪ ਹੈ ਉਹ ਬ੍ਰਹਮ ਦੇ ਵਿੱਚ ਕਲਪਿਤ ਹੈ ਤੇ ਫਿਰ ਤਾਂ ਤੇਰੀ ਗੱਲ ਠੀਕ ਆ, ਫਿਰ ਵਧੀਆ ਲੰਬੀ ਉਮਰ ਹੋ ਤੇਰੀ, ਫਿਰ ਤਾਂ ਆਪਾਂ ਤੈਨੂੰ ਆਸ਼ੀਰਵਾਦ ਦਿੰਦੇ ਹਾਂ, ਜਾਂ ਆਸ਼ੀਰਵਾਦ ਦਿੱਤੇ। ਤਬ ਤੋਂ ਸ਼ੁਨ ਕੀ ਨਿਆਈ ਸ਼ੁਨ ਕੇ ਨਾਮ ਰੂਪ ਕੇ ਸਮਾਨ ਸਦ ਬ੍ਰਹਮ ਕੇ ਨਾਮ ਰੂਪ ਵੀ ਕਲਪਤ ਹੀ ਅੰਗੀਕਾਰ ਕਰਨਾ ਹੋਗਾ, ਫਿਰ ਬ੍ਰਹਮ ਦੇ ਜਿਹੜੇ ਨਾਮ ਔਰ ਰੂਪ ਹੈ ਉਹ ਵੀ ਕਲਪਿਤ ਹੋ ਗਏ। ਬ੍ਰਹਮ ਕਿਹੜਾ ਹੈ? ਬ੍ਰਹਮ ਸਰਵਤਰ ਵਿਆਪਕ ਨਹੀਂ ਹੈ, ਨਾਮ ਰੂਪ ਸੇ ਰਹਿਤਾ, ਔਰ ਬ੍ਰਹਮ ਦੇ ਨਾਮ ਰੂਪ ਫਿਰ ਕਿਹੜੇ ਹੋ ਗਏ? ਇਹ ਸਰੀਰ ਦਾ ਕੀ ਨਾਮ ਹੈ? ਇਹ ਸਰੀਰ ਦਾ ਕਿਹੜਾ ਰੂਪ ਹੈ? ਇਹ ਬ੍ਰਹਮ ਦਾ ਹੀ ਨਾਮ ਰੂਪ ਹੈ ਬਈ, ਉਹਦਾ ਕੋਈ ਰੂਪ ਨੀ, ਸਾਰੇ ਉਹਦੇ ਰੂਪ ਹੈ, ਉਹਦੇ ਵਿੱਚ ਹੀ ਕਲਪਿਤ ਹੈ। ਜੈਸੇ ਹੁਣ ਸਿੱਪੀ ਦੇ ਵਿੱਚ ਚਾਂਦੀ ਕਲਪਿਤ ਹੈ, ਉਹ ਜਿਹੜੀ ਚਾਂਦੀ ਹੈ ਕਿਹਦੇ ਵਿੱਚ ਕਲਪਿਤ ਹੈ? ਚਾਂਦੀ ਚਾਂਦੀ ਮੇ ਕਲਪਿਤ ਨਹੀਂ ਹੈ, ਉਹ ਸਿੱਪੀ ਚ ਕਲਪਿਤ ਹੈ, ਉਹਦਾ ਚਾਂਦੀ ਦਾ ਰੂਪ ਔਰ ਨਾਮ ਸਿੱਪੀ ਚ ਕਲਪਿਤ ਹੈ। ਸਿੱਪੀ ਨਾ ਹੋਵੇ ਭ੍ਰਾਂਤੀ ਕਿੱਥੋਂ ਪਏਗੀ? ਫਿਰ ਨਾ ਚਾਂਦੀ ਹੋਏਗੀ, ਨਾ ਉਹਦਾ ਨਾਂ ਹੋਏਗਾ, ਨਾ ਰੂਪ ਹੋਏਗਾ। ਐਸੇ ਜੇ ਬ੍ਰਹਮ ਨਾ ਹੋਵੇ ਤੇ ਨਾ ਸੰਸਾਰ ਹੋਵੇ, ਨਾ ਉਹਦਾ ਰੂਪ ਹੋਵੇ। ਰੱਸੀ ਨਾ ਹੋਵੇ, ਸਰਬ ਦਾ ਭੁਲੇਖਾ ਕਿੱਥੋਂ ਪੈ ਜਾਊਗਾ? ਤੇ ਫਿਰ ਕਿਹਦੇ ਵਿੱਚ ਕਲਪਿਤ ਹੈ? ਇਹ ਨਾਮ ਰੂਪ ਸਾਰੇ ਬ੍ਰਹਮ ਦੇ ਵਿੱਚ ਕਲਪਿਤ ਹੈ। ਠੀਕ ਹੈ ਨਾ?
ਨਾਮ ਕੇ ਸਾਰੇ ਖੰਡ ਬ੍ਰਹਮ
ਹਨ। ਹਾਂ,
ਨਾਮ ਕੇ ਸਾਰੇ ਖੰਡ ਬ੍ਰਹਮ
ਹਨ। ਹਾਂ, ਦੇਖ ਲਓ ਕੀ ਮਤਲਬ ਕੀ ਆ ਗਿਆ?
ਸਾਰੇ ਵਿਆਪਕ,
ਬਸ
ਹਰ ਜਗ੍ਹਾ
ਦੇਖ ਲਓ
ਸਾਰਾ ਕੁਝ ਉਹਦਾ ਹੀ ਹੈ ਮਤਲਬ।
ਹਾਂ, ਇਹੀ ਜੇ ਨਾ ਇਹ ਜਗਤ ਤੂੰ ਦੇਖਦਾ ਹਰ ਕਾ ਰੂਪ ਹੈ, ਤਾਂ ਹੀ ਤੇ ਹੋਊਗਾ। ਅੰਗੀਕਾਰ ਕਰਨਾ ਹੋਗਾ, ਕਿਉਂਕਿ ਆਪਕੇ ਮਤ ਮੇ ਵਾਸਤਵ ਨਾਮ ਰੂਪ ਤੋਂ ਕੋਈ ਹੈ ਨਹੀਂ, ਨਾਮ ਰੂਪ ਤੇ ਕੋਈ ਹੈ ਹੀ ਨਹੀਂ ਤੁਹਾਡੇ ਮਤ ਵਿੱਚ। ਇਸ ਪ੍ਰਕਾਰ ਅਸ਼ੰਕਾ ਕਰਦੇ ਹੈ ਔਰ ਤਦਾ ਆਦਿ ਗ੍ਰੰਥ ਕੇ ਦੁਆਰਾ ਉਸ ਅਸ਼ੰਕਾ ਕਾ ਵੀ ਅਭਿਪ੍ਰਾਇ ਸੇ ਪਰਿਹਾਰ ਕਰਤੇ ਹੈ ਕਿ ਵਿਕਲਪ ਕੋ ਨਹੀਂ ਸਹਿਣ ਕਰਨੇ ਵਾਲਾ ਤੁਹਾਰਾ ਜੇ ਪਕਸ਼ ਨਹੀਂ ਬਣ ਸਕਦਾ, ਦਾ ਜਿਹੜਾ ਵਿਕਲਪ ਕੋ ਸਹਿਣ ਨਹੀਂ ਕਰਦਾ ਉਹ ਤੁਹਾਡਾ ਜਿਹੜਾ ਇਹ ਮਤ ਕੈਸੇ ਬਣੇਗਾ? ਸਤੋ ਅਪੀ ਨਾਮ ਰੂਪੇ ਦਵੇ, ਦੇਖੋ ਸਤੋ ਅਪੀ ਅਪੀ ਮੈਨੇ ਵੀ ਸਤੋ ਅਪੀ ਨਾਮ ਰੂਪੇ ਦਵੇ ਕਲਪਤੇ ਚੇ ਤਦਾ ਵਧ ਕੁਤਾ ਕੁਤਾ ਇਤਿ ਨਿਰਦਿਸ਼ਠਾਨੋ ਨਾ ਭਰਮਾ ਕਵਚਿਤ ਈਕਸ਼ਤੇ। ਨਿਰਅਧਿਸ਼ਠਾਨ ਜਿਹੜਾ ਅਧਿਸ਼ਠਾਨ ਹੀ ਨਹੀਂ ਹੋਏਗਾ ਤੇ ਪ੍ਰਧਾਨ ਜੀ ਭੁਲੇਖਾ ਕਿੱਥੋਂ ਪਵੇਗਾ? ਅਧਿਸ਼ਠਾਨ ਹੈ ਤੇ ਤਾਂ ਭੁਲੇਖਾ ਪੈ ਰਿਹਾ। ਬ੍ਰਹਮ ਦੋ ਪ੍ਰਕਾਰ ਦਾ ਹੈ ਨਾ, ਕਿਹੜਾ ਕਿਹੜਾ? ਅਧਿਸ਼ਠਾਨ ਵੀ ਉਹੀ ਹੈ ਔਰ ਆਧਾਰ ਵੀ ਉਹੀ ਹੈ। ਇਹ ਸੰਸਾਰ ਦਾ ਆਧਾਰ ਔਰ ਅਧਿਸ਼ਠਾਨ ਕੌਣ ਹੈ? ਬ੍ਰਹਮ। ਆਧਾਰ ਕਿਹਨੂੰ ਕਹਿੰਦੇ ਆ, ਅਧਿਸ਼ਠਾਨ ਨੂੰ ਕਿਹਨੂੰ ਕਹਿੰਦੇ ਆ? ਅਧਿਸ਼ਠਾਨ ਉਹਨੂੰ ਕਵਾਂਗੇ ਜਿਹਦੇ ਗਿਆਨ ਦੇ ਨਾਲ ਭ੍ਰਾਂਤੀ ਕੀ ਨਿਵਿਰਤੀ ਹੋ ਜਾਵੇ। ਉਹ ਵਸਤੂ ਅਧਿਸ਼ਠਾਨ ਹੈ, ਆਧਾਰ ਦੇ ਗਿਆਨ ਨਾਲ ਅਗਿਆਨ ਕੀ ਨਿਵਿਰਤੀ ਨਹੀਂ ਹੋਏਗੀ। ਆਧਾਰ ਦੇ ਗਿਆਨ ਨਾਲ ਅਗਿਆਨ ਕੀ ਨਿਵਿਰਤੀ ਨਹੀਂ ਹੋਣੀ, ਅਧਿਸ਼ਠਾਨ ਕੇ ਗਿਆਨ ਸੇ ਅਗਿਆਨ ਕੀ ਨਿਵਿਰਤੀ ਹੋਏਗੀ। ਵਿਸ਼ੇਸ਼ ਨਾਲ ਸਮਾਨੇ ਗਿਆਨ ਸੇ, ਸਮਾਨ ਤੇ ਹੈ ਹੀ ਹੈ, ਬ੍ਰਹਮ ਹੈ, ਬ੍ਰਹਮ ਹੈ। ਕਿਹੜਾ ਗਿਆਨ ਨਿਵਿਰਤ ਹੋ ਗਿਆ? ਅਗਿਆਨ ਨਿਵਿਰਤ ਹੋਗਾ ਵਿਸ਼ੇਸ਼ ਜਦੋਂ ਅਧਿਸ਼ਠਾਨ ਕਾ ਗਿਆਨ ਹੋਏਗਾ ਤਬ। ਇਹਨੂੰ ਬੰਦ ਕਰ, ਇਹਦੇ ਥੱਲੇ ਵਾਲਾ ਕੱਲ ਬੰਦ ਕਰਦੀ ਭਾਨ ਸਿੰਘ, ਬਹੁਤ ਠੰਡੀ ਹਵਾ ਆਉਂਦੀ। ਸਦ ਅਪੀ ਨਾਮ ਰੂਪੇ ਦਵੇ ਕਲਪਿਤੇ, ਸਦ ਵਸਤੂ ਬ੍ਰਹਮ ਕੇ ਵੀ ਨਾਮ ਔਰ ਰੂਪ ਦੋਨੋਂ ਕਲਪਿਤ ਹੀ ਹੋਣਗੇ। ਸਦ ਵਸਤੂ ਜਿਹੜਾ ਬ੍ਰਹਮ ਹੈ ਉਹਦੇ ਜਿਹੜੇ ਨਾਮ ਔਰ ਰੂਪ ਦੋਨੋਂ ਕੈਸੇ ਹੋਣਗੇ? ਪ੍ਰਧਾਨ ਜੀ, ਹਾਂ ਹਾਂ, ਸਦ ਵਸਤੂ ਬ੍ਰਹਮ ਕੇ, ਸ਼ੁਰੂ ਤੋਂ ਚਲੋ, ਸਦ ਵਸਤੂ ਬ੍ਰਹਮ ਕੇ ਵੀ ਨਾਮ ਔਰ ਰੂਪ ਦੋਨੋਂ ਕਲਪਿਤ ਹੀ ਹੋਣਗੇ। ਨਾਮ ਔਰ ਰੂਪ ਜਿਹੜੇ ਸੱਤ ਵਸਤੂ ਇੱਕ ਹੈ, ਬਾਕੀ ਜੇ ਉਹਦਾ ਨਾਮ ਆ ਗਿਆ ਜਾਂ ਉਹਦਾ ਕੋਈ ਰੂਪ ਆ ਗਿਆ ਤੇ ਉਹ ਤੇ ਕਲਪਿਤ ਹੀ ਹੈ। ਬ੍ਰਹਮ ਦਾ ਨਾ ਕੋਈ ਨਾਮ ਹੈ ਨਾ ਕੋਈ ਰੂਪ ਹੈ, ਤੇ ਬ੍ਰਹਮ ਉਹਦਾ ਨਾਮ ਹੈ ਨਹੀਂ, ਉਹ ਵਿਆਪਕ ਹੋਣੇ ਸਿਰ ਨੂੰ ਬ੍ਰਹਮ ਕਹਿ ਦਿੰਦੇ, ਭੂਮਾ ਕਹਿ ਦਿੰਦੇ ਆ। ਜੈਸੇ ਵਾਸੂਦੇਵ ਕੋ ਭਗਵਾਨ ਦਾ ਨਾਮ ਥੋੜੀ ਹੈ,
ਉਸ ਤੋਂ ਹੋਣਾ ਹੀ ਉਹਦਾ ਨਾਮ
ਬਸ,
ਸੱਤ
ਹੋਣਾ ਹੀ ਉਹਦਾ ਨਾਮ ਹੈ। ਇਹ ਇੱਕ ਧਾਤੂ ਆਉਂਦਾ ਭੂ ਸੱਤਾਯਾਮ, ਸ਼ੁਰੂ ਵਿੱਚ ਹੀ ਲਘੂ ਸਿਧਾਂਤ ਕੌਮੜੀ ਪੜੇਗੇ ਤੇ ਪਹਿਲਾ ਧਾਤੂ ਭੂ ਹੀ ਆਏਗਾ। ਹੈਂ, ਭੂ ਜਿਹੜਾ ਹੈ ਨਾ, ਭੂ ਸੱਤਾਯਾਮ, ਭੂ ਧਾਤੂ ਸਿਰਫ ਸੱਤਾ ਪ੍ਰਗਟ ਕਰ ਰਿਹਾ ਵੀ ਕੋਈ ਹੈ, ਨਾਮ ਰੂਪ ਨਹੀਂ ਦੱਸ ਰਿਹਾ ਉਹ। ਆਪਾਂ ਨੀ ਜਦੋਂ ਰਾਤ ਨੂੰ ਗਾੜ ਨਿੰਦਰਾ ਸੌ ਜਾਂਦੇ ਹਾਂ ਤੇ ਕੀ ਕਹਿੰਦੇ ਹਾਂ? ਮੈਂ ਬੜੇ ਸੁੱਖ ਤੇ ਸੋਇਆ, ਤੇ ਕੌਣ ਸੀ ਉਦੋਂ? ਉਹਦਾ ਨਾਮ ਕੀ ਸੀ, ਉਹਦਾ ਰੂਪ ਕੀ ਸੀ ਜਿਹੜਾ ਜਾਗਦਾ ਸੀ? ਦੱਸੋ ਨਾ ਉਹਦਾ ਨਾਮ ਕੀ ਸੀ ਜਾਂ ਉਹਦਾ ਰੂਪ ਕੀ ਸੀ? ਉਹੀ ਬ੍ਰਹਮ ਹੈ ਜਿਹਦਾ ਕੋਈ ਨਾ ਰੂਪ ਹੈ ਨਾ ਕੋਈ ਨਾਮ ਹੈ, ਉਹ ਬ੍ਰਹਮ ਹੈ। ਅੱਜ ਫਰੀਦ ਜੀ ਦੇ ਸਲੋਕ ਬੜੇ ਸੁੰਦਰ ਆਏ ਸੀ, ਇੱਕ ਮੈਂ ਸੁਣ ਲਿਆ ਸੀ, ਉਹ ਮੈਨੂੰ ਭੁੱਲ ਗਿਆ ਹੁਣ। ਆਪ ਗਵਾਈਏ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਫਰੀਦਾ, ਆਪ ਗਵਾਏ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਕਰੋ ਅਰਸੇ ਦਾ, ਆਪ ਗਵਾਏ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਤੇ ਆਪਾਂ ਗਵਾਤਾ ਫਿਰ ਮੈਂ ਕਿਹੜਾ ਹੋ ਗਿਆ? ਆਪ ਗਵਾਏ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ, ਇਹ ਸਲੋਕ ਹੈ। ਅੱਜ ਇੱਧਰ ਭੋਗ ਪੈਣ ਡਿਆ, ਉੱਥੇ ਸੁਣ ਡਿਆ ਸੀ ਮੈਂ ਬਾਣੀ, ਇਹ ਸਲੋਕ ਆਇਆ ਤੇ ਇਹ ਮੈਨੂੰ ਬੜਾ ਜਚਿਆ। ਜੈਸੇ ਉਹ ਕਰੰਟ ਮਾਰਦਾ ਹੈ ਨਾ, ਐਸੇ ਹੋਇਆ। ਮੈਂ ਤੇ ਬਾਕੀ ਤੇ ਫਿਰ ਭੁੱਲ ਗਿਆ, ਮੈਂ ਇਹਨੂੰ ਫਿਰ ਰੱਖਿਆ। ਤੁਸੀਂ ਦੇਖੋ ਨਾ ਹੁਣ ਉਹਦੇ, ਚਲੋ ਵੱਧ ਦੀਆਂ ਗੱਲਾਂ। ਆਪ ਗਵਾਏ ਮੈਂ ਮਿਲੇ, ਮੈਂ ਕਿਹਨੂੰ ਕਹਿੰਦੇ ਨਾ? ਆਪ ਗਵਾਏ, ਆਪ ਫਿਰ ਕਿਹਨੂੰ
ਕਹੋਗੇ?
ਫਿਰ ਮੈਂ ਕਿਹਨੂੰ ਕਹੋਗੇ? ਆਪ ਗਵਾਏ ਮੈਂ ਮਿਲੇ, ਕਿਹਨੂੰ ਗਵਾਵਾਂਗੇ ਤੇ ਕਿਹੜਾ ਮਿਲੇਗਾ? ਚਿਦਾਭਾਸ ਨੂੰ ਗਵਾਓ, ਉਹ ਜਿਹੜੀ ਆਤਮ ਸ਼ਕਤੀ ਹੈ ਉਹ ਮੈਂ ਹੈ। ਸਾਨੂੰ ਇਹ ਵੀ ਨੀ ਪਤਾ ਲੱਗਦਾ ਮੈਂ ਕਿਹਨੂੰ ਕਹਿਣਾ ਆਪਾਂ,
ਬਈ ਚਿਦਾਭਾਸ ਨੂੰ ਇਹ ਮਤਲਬ ਚਿਦਾਭਾਸ ਨੂੰ ਮੁੱਖ ਰੱਖ ਕੇ ਉਹਦੇ ਤੇ ਪ੍ਰਮਾਣ।
ਹਾਂ, ਆਪ ਗਵਾਏ ਉਹਨੂੰ,
ਆਪਣੇ ਆਪ ਨੂੰ ਗਵਾ,
ਉਹਨੂੰ ਪਛਾਣ ਹਟਾਓ,
ਆਪਣੇ ਆਪ ਨੂੰ ਆਪ ਬਣੀ ਬੈਠਾ।
ਹਾਂ,
ਤੂੰ ਹੈ ਨਹੀਂ ਤਾਂ ਤੂੰ ਹੈ
ਬਸ, ਤੂੰ ਤੂੰ ਕਰਤਾ
ਤੂੰ ਹੋਇਆ,
ਮੁਝ ਮੇ ਰਹਾ ਨਾ ਹੂੰ। ਜਦ ਮੇਰੇ ਵਿੱਚ ਹਉਮ ਭਾਵ ਨਹੀਂ ਰਹਿ ਗਿਆ, ਮੈਂ ਭਾਵ ਨਹੀਂ ਰਹਿ ਗਿਆ, ਤੇ ਮੈਂ ਤੂੰ ਤੂੰ ਕਰਦਾ ਤੂੰ ਹੀ ਹੋ ਗਿਆ। ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮੈਂ ਮੇਰਾ ਮਿਟ ਗਿਆ, ਤੇ ਫਿਰ ਜਦ ਦੇਖਾਂ ਤਾਂ ਤੂੰ
ਉਹੀ ਬਣ ਗਿਆ।
ਹਾਂ, ਤੇ ਵਿਦਾਂਤ ਪੜ੍ਹਨ ਤੋਂ ਬਗੈਰ ਕਿੱਦਾਂ ਬਾਣੀ ਦੱਸਣ ਲੱਗਣਗੇ? ਆਪ ਗਵਾਏ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ।
ਤੂੰ ਆਪਦੇ ਆਪ ਨੂੰ ਗਵਾ ਤਾਂ ਤੈਨੂੰ ਤੇਰਾ ਮੈਂ ਤਾਂ ਮਿਲੂ ਉਹ।
ਤੇ ਫਿਰ ਆਗੇ ਦੇਖੋ ਕੀ ਕਹਿ ਰਿਹਾ ਫਰੀਦਾ, ਆਪ ਗਵਾਏ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ। ਜੇ ਤੂੰ ਉੱਥੇ ਪਹੁੰਚ ਗਿਆ, ਆਪਣੇ ਆਪ ਨੂੰ ਪਹਿਚਾਣ ਲਿਆ, ਸਭ ਜਗ ਤੇਰਾ ਹੋਏਗਾ। ਫਿਰ ਤੂੰ ਹੀ ਸਭ ਕੁਛ, ਸਭ ਜਗ ਤੇਰਾ ਮੈਨੇ ਸਭ, ਤੂੰ ਹੀ ਸਾਰੇ ਰੂਪ ਹੋ ਜਾਏਗਾ। ਇਹਦੇ ਅਰਥ ਕਿੱਦਾਂ ਲੱਗਣਗੇ? ਬਸ ਕਰਨਾ ਕੀ? ਜਿੰਨਾ ਚਿਰ ਚਿਦਾ ਭਾਸ ਹੈ ਨਾ, ਉਹਨਾਂ ਚਿਰ ਕੁਛ ਹੋ ਹੀ ਨੀ ਸਕਦਾ।
ਜਿਵੇਂ ਨਦੀ ਸਮੁੰਦਰ ਦੀ ਥਾਹ ਨੀ ਪਾ ਸਕਦੀ,
ਹਾਂ
ਉਹਦੇ ਵਿਸ਼ ਮਿਲੂ ਤਾਂ
ਉਹਦਾ ਰੂਪ ਹੋ ਜਾਏਗੀ, ਥਾਹ ਨੀ ਪਾ ਸਕਦੀ, ਉਸੇ ਸਰੂਪ ਹੋ ਜਾਏਗੀ। ਬਸ ਆਪਾਂ ਜੇ ਭਗਵਾਨ ਦੀ ਥਾਹ ਲੈਣ ਚਲ ਜਾਈਏ ਤੇ ਨਹੀਂ ਲੈ ਸਕਦੇ। ਲੂਣ ਦੀ ਗਲੀ ਸਮੁੰਦਰ ਦਾ ਥਾਹ ਲੈਣ ਚਲ ਗਈ, ਕੀ ਬਣੇਗਾ?
ਨਾਲੇ ਉਹੀ ਗੱਲ ਹੈ, ਮਾਲਕ ਨੌਕਰ ਚ ਕਦ ਆਊਗਾ?
ਹਾਂਜੀ,
ਮਾਲਕ ਨੌਕਰ ਚ ਕਦੋਂ ਆਉਂਦਾ ਹੈ?
ਹਾਂ,
ਨੌਕਰ ਨੂੰ ਮਾਲਕ
ਮਾਲਕ ਜਾਣਾ ਪਊਗਾ,
ਜਾਣਾ।
ਹਾਂ, ਤੇ ਵਿਛੜੇ ਤੇ ਵਿਛੋੜਾ ਜਿਹੜਾ ਭਲੇ ਭ੍ਰਾਂਤੀ ਕਰਕੇ ਪਿਆ ਹੈ, ਉਹ ਤੇ ਸਾਨੂੰ ਪਿਆ ਨਾ,
ਸਾਨੂੰ ਪਿਆ, ਉਹਨੂੰ ਤਾਂ
ਉਹਨੂੰ ਤਾਂ ਨਹੀਂ ਪਿਆ,
ਉਹ ਤਾਂ ਸਾਡੇ ਵਰਗੇ ਬਥੇਰੇ ਨੇ। ਠੀਕ ਹੈ ਜੀ,
ਵਿਛੋੜਾ ਦੁੱਖ ਤੇ ਸਾਨੂੰ ਆ, ਉਹਨੂੰ ਥੋੜੀ ਹੈ। ਉਹ ਜਿਹੜਾ ਅੰਦਰ ਬੈਠਾ ਉਹਨੂੰ ਕੋਈ ਦੁੱਖ ਨਹੀਂ ਹੈ, ਤੇ ਦੁੱਖ ਨੂੰ ਆ, ਸਾਨੂੰ ਵੀ ਨਹੀਂ ਹੈ, ਚਿਦਾਭਾਸ ਨੂੰ। ਕਿਤਨਾ ਸੁੰਦਰ ਸਲੋਕ, ਆਪ ਗਵਾਏ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਜੇ ਤੂੰ ਮੇਰਾ ਹੋ ਰਹੇ ਹੋ ਜਗ ਤੇਰਾ, ਦੇਖ ਲਓ ਕਿਤਨਾ ਸੁੰਦਰ ਸਲੋਕ। ਹਾਂਜੀ ਮੈਂ ਇੱਧਰੋਂ ਬਾਣੀ ਛੱਡ ਚੱਲਣ ਡੇ ਸੀ ਨਾ, ਮੈਂ ਸੁਣ ਲਿਆ ਸੀ ਤੇ ਬੈਠਾ। ਬਾਣੀ ਸੁਣਦਾ ਵੀ ਇਕੱਲੇ ਨੂੰ ਮਜ਼ਾ ਆਉਂਦਾ, ਪਰ ਉਹ ਹੇਕਾ ਨਾ ਲਾਓ, ਫਿਰ ਫਿਰ ਬੜਾ ਮਜ਼ਾ ਆਉਂਦਾ। ਫਿਰ ਕਹਾਂ ਫਿਰ ਕੰਮ ਗੜਬੜੋ,
ਚਲੋ।
ਹਾਂਜੀ ਕਿਥੋਂ ਜੀ? ਸਤਾ ਅਪੀ ਨਾਮ ਰੂਪੇ ਦਿਵੇ ਕਲਪਤੇ, ਸਦ ਵਸਤੂ ਬ੍ਰਹਮ ਕੇ ਵੀ ਨਾਮ ਔਰ ਰੂਪ ਦੋਨੋਂ ਕਲਪਤ ਹੀ ਹੋਏਗੇ। ਕਹਿੰਦਾ ਜਿਹੜੇ ਸਤ ਵਸਤੂ ਬ੍ਰਹਮ ਹੈ ਉਹਦੇ ਜਿਹੜੇ ਨਾਮ ਔਰ ਰੂਪ ਹੈ ਦੋਨੋਂ ਕਲਪਤ ਹੀ ਹੋਏਗੇ। ਚੇਤ ਤਥਾ ਕੁਤਰ, ਜਦੀ ਐਸਾ ਕਹੋ ਜਿਹੜੇ ਸਤ ਵਸਤੂ ਬ੍ਰਹਮ ਹੈ ਉਹਦੇ ਨਾਮ ਰੂਪ ਉਹ ਵੀ ਕਲਪਿਤ ਹੋਣਗੇ, ਜੇ ਤੁਸੀਂ ਐਸਾ ਕਹੋ ਤੋ ਤਬ ਤੋ ਕਹਾਂ ਪਰ ਕਲਪਿਤ ਹੈ। ਔਰ ਫਿਰ ਇਹ ਵੀ ਦੱਸਣਾ ਪਏਗਾ ਵੀ ਨਾਮ ਰੂਪ ਜਿਹੜੇ ਬ੍ਰਹਮ ਦੇ ਕਿੱਥੇ ਕਲਪਿਤ ਹੈ, ਕਹਾਂ ਪਰ ਦੱਸੋ ਨਾ। ਇਤੀ ਵੱਧ ਨਿਰਅਧਿਸ਼ਠਾਨਮ ਜਹ ਕਹੋ, ਕਿਉਂਕਿ ਅਧਿਸ਼ਠਾਨ ਕੇ ਬਿਨਾਂ ਭਰਮ ਕਵਚਿਤ ਨਾ ਇੱਛਤੇ। ਜਿਹੜਾ ਭਰਮ ਹੈ ਕਲਪਨਾ ਕਹਾਂ ਪਰ ਵੀ ਸੰਸਾਰ ਮੇਂ ਦੇਖਣੇ ਮੇਂ ਨਹੀਂ ਆਤੀ। ਅਧਿਸ਼ਠਾਨ ਤੋਂ ਬਗੈਰ ਭਰਮ ਹੋ ਹੀ ਨਹੀਂ ਸਕਦਾ। ਉਹੀ ਵੀ ਰੱਸੀ ਜਿਹੜੀ ਹੈ ਆਸਰਾ ਸੱਪ ਦਾ, ਰੱਸੀ ਨਹੀਂ ਹੈ ਤੇ ਭੁਲੇਖਾ ਕਿੱਥੋਂ ਪੈ ਜੂਗਾ? ਹਾਂ ਠੂਠ ਸਥਾਣੂ ਵਾ ਪੁਰਸ਼ੋ ਵਾ, ਉਹ ਐਸਾ ਇਤਨਾ ਕੁ ਖੜਾ ਹੈ 5-6 ਫੁੱਟ ਦਾ ਪੇੜ, ਅੰਧੇਰਾ ਹੈ, ਚਾਨਣ ਜਿਹਾ ਵੀ ਹੈ, ਦੂਰ ਖੜੇ ਹੈ, ਉਹ ਬੰਦਾ ਖੜਾ ਬਈ ਭੁਲੇਖਾ ਨੀ ਪੈ ਜਾਂਦਾ? ਤੇ ਉਹ ਠੂਠ ਹੀ ਨਾ ਹੋਵੇ ਤੇ ਭੁਲੇਖਾ ਕਿੱਥੋਂ ਪਊਗਾ? ਉਹ ਪੁੱਛਣ ਡਿਆ ਤੁਸੀਂ ਕਹਿ ਰਹੇ ਇਹ ਜਿਹੜੇ ਨਾਮ ਰੂਪ ਹੈ ਬ੍ਰਹਮ ਚ ਕਲਪਿਤ ਹੈ, ਉਹ ਬ੍ਰਹਮ ਦੇ ਕਿਹੜੇ ਭਾਗ ਚ ਕਲਪਿਤ ਹੈ, ਕਿੱਥੇ ਕਲਪਿਤ ਦੱਸੋ? ਆਵੇ ਜਿਹੜਾ ਇਹਦਾ ਵਿਚਾਰ ਹੈ ਨਾ ਥੱਲੇ ਵਾਲਾ, ਇਹ ਧਿਆਨ ਨਾਲ ਸੁਣ ਲੈਣਾ ਬਈ, ਠੀਕ ਹੈ। ਅਭਿਪਰਾ ਜੈ ਹੈ ਕਿ ਕਿਆ ਸੱਤ ਕੇ ਨਾਮ ਔਰ ਰੂਪ ਸੱਤਵੇਂ ਕਲਪਿਤ ਹੈ? ਸੱਤ ਕੇ ਜਿਹੜੇ ਨਾਮ ਔਰ ਰੂਪ ਹੈ ਉਹ ਸੱਤਵੇਂ ਕਲਪਿਤ ਹੈ ਅਥਵਾ ਅਸੱਤਵੇਂ ਕਲਪਿਤ ਹੈ ਕਿ ਅਸੱਤਵੇਂ ਕਲਪਿਤ ਹੈ? ਸੱਤਵੇਂ ਕਲਪਿਤ ਹੈ ਜਾਂ ਅਸੱਤਵੇਂ ਅਥਵਾ ਜਗਤਵੇਂ ਕਲਪਿਤ ਹੈ? ਦੱਸੋ ਜਿਹੜੇ ਨਾਮ ਰੂਪ ਹੈ ਬ੍ਰਹਮ ਦੇ ਉਹ ਕਿਹਦੇ ਵਿੱਚ ਕਲਪਿਤ ਹੈ? ਬ੍ਰਹਮ ਦੇ ਵਿੱਚ ਕਲਪਿਤ ਹੈ ਸੱਤ ਜਿਹੜਾ ਬ੍ਰਹਮ, ਉਹਦੇ ਵਿੱਚ ਕਲਪਿਤ ਹੈ ਜਾਂ ਅਸੱਤ ਵਿੱਚ ਕਲਪਿਤ ਹੈ ਜਾਂ ਇਹ ਸੰਸਾਰ ਜਿਹੜਾ ਜਗਤ ਹੈ ਇਹਦੇ ਵਿੱਚ ਕਲਪਿਤ ਹੈ? ਇੱਥੇ ਤੇ ਕਹਿੰਦੇ ਆ ਨਾ ਫਿਰ ਵਿਸ਼ਿਸ਼ਟ ਜੀ, ਕਹਿੰਦੇ ਉੱਤਰ ਕੀ ਦੇਵਾਂ ਰਾਮ ਜੀ ਨੂੰ, ਕਹਿੰਦੇ ਉੱਤਰ ਕੀ ਦੇਵਾਂ? ਉੱਤਰ ਦੇਣ ਵਾਸਤੇ ਮੈਨੂੰ ਦਵੈਤ ਵਿੱਚ ਆਉਣਾ ਪਏਗਾ, ਕਿਸੇ ਦਾ ਆਸਰਾ ਲੈਣਾ ਪਏਗਾ ਨਾ। ਜਿੱਦਾਂ ਤਾਂ ਮੈਂ ਕਥਾ ਸੁਣਾਈ ਸੀ, ਬ੍ਰਹਮਾ ਜੀ ਨੂੰ ਆਗੇ ਕਰਕੇ ਸਨਕਾਦੀਆਂ ਨੇ ਪੁੱਛਿਆ ਤੁਸੀਂ ਕੌਣ ਜੇ? ਹੰਸ ਰੂਪ ਜਦੋਂ ਭਗਵਾਨ ਪ੍ਰਗਟ ਹੋਏ ਉਹਨਾਂ ਆਖਿਆ ਜਿਹੜੀ ਸੱਤ ਵਸਤੂ ਹੈ ਨਾ ਉਹ ਨਾਮ ਰੂਪ ਤੋਂ ਰਹਿਤ ਹੈ, ਉਹਦੀ ਜਾਤੀ ਕੋਈ ਨਹੀਂ, ਉਹਦਾ ਸੰਬੰਧ ਨਹੀਂ ਕਿਸੇ ਨਾਲ, ਹੈ ਉਹਦੇ 'ਚ ਗੁਣ ਕੋਈ ਨਹੀਂ ਹੈ, ਉਹ 'ਚ ਕਿਰਿਆ ਨਹੀਂ ਹੈ, ਤੇ ਮੈਂ ਉੱਤਰ ਦੇਵਾਂ ਤੇ ਕਿਹੜੇ ਹਿਸਾਬ ਨਾਲ ਦੇਵਾਂ? ਜੇ ਮੈਂ ਉੱਤਰ ਦਊਂਗਾ ਤੇ ਕਿਸੇ ਦਾ ਸੰਬੰਧ ਕਰਕੇ ਦਊਂਗਾ, ਕਿਰਿਆ ਹੋਊਗੀ, ਨਾਮ ਰੂਪ ਦਾ ਆਸਰਾ ਲੈਣਾ ਪਏਗਾ ਤਾਂ ਵੀ ਉੱਤਰ ਆਏਗਾ। ਇਸ ਲਈ ਜਿਹੜਾ ਤੁਹਾਡਾ ਪ੍ਰਸ਼ਨ ਹੈ ਨਾ ਇਹ ਨਿਰਥਕ ਹੈ, ਨਿਰਥਕ ਮਤਲਬ ਬ੍ਰਹਮ ਦਾ ਨਾ ਕੋਈ ਨਾਮ ਰੂਪ ਨਾਮ ਹੈ, ਨਾ ਕੋਈ ਰੂਪ ਹੈ, ਨਾ ਸੱਤ ਵਸਤੂ ਵਿੱਚ ਕਿਰਿਆ ਹੈ, ਨਾ ਸੱਤ ਵਸਤੂ ਦਾ ਕਿਸੇ ਨਾਲ ਸੰਬੰਧ ਹੈ, ਨਾ ਸੱਤ ਵਸਤੂ ਨੇ ਕੋਈ ਗੁਣ ਹੈ। ਕਿੱਦਾਂ ਬੋਲੇ ਕੋਈ, ਕਿੱਥੇ ਕਹੋਗੇ ਆ ਹੁਣ ਦੱਸੋ? ਜਦੋਂ ਨਾਮ ਰੂਪ ਹੈ ਹੀ ਨੀ, ਇਹ ਤਾਂ ਕਲਪਨਾ ਕਰ ਰੱਖੀ ਹੈ, ਇਹ ਤਾਂ ਭੁਲੇਖਾ ਪਿਆ ਹੈ, ਕਿੱਥੇ ਕਹੋਗੇ ਹੁਣ ਦੱਸੋ? ਸੱਤ ਚ ਹੈ ਬ੍ਰਹਮ ਚ, ਫਿਰ ਅਸੱਤ ਵਿੱਚ ਹੈ? ਜਿਹੜਾ ਆਪ ਹੀ ਅਸੱਤ ਆ ਉਹ ਕਿਸੇ ਦਾ ਕੀ ਆਸਰਾ ਬਣੂਗਾ? ਜਿਹੜਾ ਆਪ ਹੀ ਅਸੱਤ ਹੈ ਉਹ ਦੂਸਰੇ ਦਾ ਕੀ ਸਹਾਰਾ ਬਣੂਗਾ? ਆਪ ਹੀ ਨਹੀਂ ਹੈ, ਜਿਹੜਾ ਆਪ ਹੀ ਨਹੀਂ ਹੈ ਦੂਸਰੇ ਦਾ ਕੀ ਸਹਾਰਾ ਬਣੇਗਾ? ਔਰ ਜੇ ਕਹੋ ਵੀ ਜਗਤ ਮੇ, ਤੇ ਜਗਤ ਵੀ ਤਾਂ ਅਸੱਤ ਹੀ ਹੈ। ਚਲੋ ਆਗੇ ਆਏਗਾ ਇਹ ਪ੍ਰਸ਼ਨ, ਤਿੰਨ ਪ੍ਰਸ਼ਨ ਕਰਦੇ ਨੇ। ਜਗਤ ਸਾ ਜਿਹੜਾ ਤੁਸੀਂ ਕਹਿ ਰਹੇ ਨਾਮ ਰੂਪ ਉਹ ਸੱਤਵੇਂ ਕਲਪਿਤ ਹੈ ਅਥਵਾ ਅਸੱਤਵੇਂ ਕਲਪਿਤ ਹੈ ਅਥਵਾ ਜਗਤਵੇਂ ਕਲਪਿਤ ਹੈ, ਇਹ ਤਿੰਨ ਉਹਨੇ ਪ੍ਰਸ਼ਨ ਕਰਤੇ। ਪ੍ਰਥਮ ਪਕਸ਼ ਨਹੀਂ ਬਣ ਸਕਦਾ, ਆਂਦਾ ਜਿਹੜਾ ਪਹਿਲਾ ਪਕਸ਼ ਹੈ ਕਿਹੜਾ ਸੱਤਵੇਂ ਕਲਪਿਤ ਹੈ, ਕਹਿੰਦਾ ਇਹ ਬਣ ਨਹੀਂ ਸਕਦਾ ਕਿਉਂਕਿ ਭਿੰਨ ਰਜਤ ਆਦਿ ਕੇ ਨਾਮ ਔਰ ਰੂਪ ਉਸਸੇ ਭਿੰਨ ਹੀ ਸ਼ੁਕਤੀ ਆਦਿ ਮੇਂ ਕਲਪਿਤ ਦੇਖੇ ਜਾਤੇ ਦੇਖਣੇ ਮੇਂ ਆਤੇ ਹੈ, ਰਜਤ ਮੇਂ ਨਹੀਂ। ਜਿਹੜੀ ਰਜਤ ਹੈ ਸਿੱਪੀ ਮੇਂ, ਰਜਤ ਦਾ ਭੁਲੇਖਾ ਪੈ ਰਿਹਾ ਹੈ, ਉਹ ਰਜਤ ਚ ਨਾਮ ਰੂਪ ਦਿਖਾਈ ਦੇ ਰਹੇ ਹੈ ਕਿ ਸਿੱਪੀ ਮੇਂ? ਸਿੱਪੀ ਚ ਦਿਖਾਈ ਦੇ ਰਹੇ ਆ, ਤੇ ਰਜਤ ਨਾਲੋਂ ਅਲੱਗ ਹੈ ਨਾ, ਰਜਤ ਰਜਤ ਨਹੀਂ ਨਾ ਹੈਗੇ। ਰਜਤ ਜਿਹੜੀ ਹੈ ਉਹ ਅਲੱਗ ਹੈ, ਸਿੱਪੀ ਅਲੱਗ ਹੈ। ਸੱਤ ਰਜਤ ਨੀ ਸਿੱਪੀ, ਸੱਤ ਸਿੱਪੀ ਹੈ। ਰਜਤ ਦਾ ਭੁਲੇਖਾ ਹੀ ਪੈ ਰਿਹਾ ਚਮਕ ਦੇਖ ਕਰਕੇ, ਰਜਤ ਮੈਂ ਚਾਂਦੀ, ਚਾਂਦੀ ਦਾ ਤੇ ਸਾਨੂੰ ਭੁਲੇਖਾ ਹੀ ਪੈ ਰਿਹਾ ਕਿ ਉਹ ਪਈ ਤੇ ਸਿੱਪੀ ਹੈ, ਉਹ ਚਮਕ ਰਹੀ ਧੁੱਪ ਦੇ ਨਾਲ, ਤੇ ਆਪਾਂ ਕਹਿੰਦੇ ਚਾਂਦੀ ਪਈ ਹੈ, ਸਿੱਪੀ ਸੱਤ ਹੈ। ਉਹ ਫਿਰ ਨਾਮ ਰੂਪ ਕਿਹਦੇ ਵਿੱਚ ਪ੍ਰਤੀਤ ਹੋ ਰਿਹਾ? ਸਿੱਪੀ ਚ, ਸੱਤ ਚ। ਚਾਂਦੀ ਜਿਹੜੀ ਚਾਂਦੀ, ਚਾਂਦੀ ਚ ਨੀ ਪ੍ਰਤੀਤ ਹੋ ਰਹੀ, ਨਾ ਉਹਦਾ ਨਾਮ ਉਹਦਾ ਨਾ ਰੂਪ, ਠੀਕ ਹੈ। ਅਤਾ ਸੱਤ ਕੇ ਨਾਮ ਔਰ ਰੂਪ ਕੀ ਕਲਪਨਾ ਸੱਤ ਮੇਂ ਨਹੀਂ ਹੋ ਸਕਦੀ। ਕੀ ਕਹਿ ਰਿਹਾ? ਸੱਤ ਕੇ ਨਾਮ ਔਰ ਰੂਪ, ਅਰਥ ਇਹਦਾ ਕਹਿਣ ਦਾ ਤਾਤਪਰ ਕੀ ਹੈ? ਸੱਤ ਕਾ ਕੋਈ ਨਾ ਰੂਪ ਹੈ ਨਾ ਕੋਈ ਨਾਮ ਹੈ, ਗੱਲ ਮੁਕੀ। ਜੋ ਬ੍ਰਹਮ ਹੈ ਉਹਦਾ ਕੋਈ ਨਾ ਨਾਮ ਹੈ ਨਾ ਕੋਈ ਰੂਪ ਹੈ। ਕਲਪਨਾ ਕਰ ਲਈ ਤੁਸੀਂ, ਜਿਹੜੇ ਮਰਜ਼ੀ ਕਲਪਨਾ ਕਰੀ ਜਾਓ, ਹੋਈ ਸੱਤ ਚ ਹੈ, ਪਰ ਕਲਪਨਾ ਮਿੱਥਿਆ ਹੋਈ ਹੈ, ਜਿਹਦਾ ਕਿਸੇ ਨਾਲ ਸੰਬੰਧ ਹੀ ਨਹੀਂ। ਉਹਨੂੰ ਕਹਿ ਦਿੱਤਾ ਸੰਬੰਧ ਵਾਲਾ, ਤੇ ਝੂਠ ਹੀ ਤਾਂ ਹੈ। ਹੋਈ ਤਾਂ ਸ਼ਾਨ ਦੇ ਆਸਰੀ ਹੈ, ਵੀ ਬ੍ਰਹਮ ਵੀ ਨਾ ਹੋਏ ਤੇ ਸੰਸਾਰ ਦਾ ਭੁਲੇਖਾ ਕਿੱਥੋਂ ਪੈ ਜੂਗਾ, ਠੀਕ ਹੈ ਜੀ। ਅਤਾ ਸੱਤ ਕੇ ਨਾਮ ਔਰ ਰੂਪ ਕੀ ਕਲਪਨਾ ਸੱਤ ਮੇਂ ਨਹੀਂ ਹੋ ਸਕਦੀ। ਦੂਸਰਾ ਪਕਸ਼ ਵੀ ਨਹੀਂ ਬਣ ਸਕਦਾ ਕਿਉਂਕਿ ਨਿਸਰੂਪ ਅਸੱਤ ਕਿਸੇ ਕਾ ਵੀ ਅਧਿਸ਼ਠਾਨ ਨਹੀਂ ਬਣ ਸਕਦਾ। ਜਿਹਦਾ ਸਰੂਪ ਹੀ ਨਹੀਂ ਹੈ, ਨਿਸਰੂਪ ਹੈ ਅਸੱਤ, ਉਹ ਅਧਿਸ਼ਠਾਨ ਕਿਹਦਾ ਬਣੇਗਾ? ਜਿਹੜੀ ਚਾਂਦੀ ਹੈ ਉਹ 'ਚ ਪਈ ਦਿਖਾਈ ਦੇ ਰਹੀ ਸਿੱਪੀ 'ਚ, ਉਹ ਚਾਂਦੀ ਕਿਹਦਾ ਅਧਿਸ਼ਠਾਨ ਬਣੇਗੀ? ਉਹ ਆਪ ਹੀ ਨਹੀਂ ਹੈ। ਜਦੋਂ ਚਾਂਦੀ ਜਦੋਂ ਆਪ ਹੀ ਨਹੀਂ ਹੈ ਤੇ ਉਹ ਕਿਹਦਾ ਆਸਰਾ ਬਣੇਗੀ? ਉਹਨਾਂ ਕੋਈ ਲੈ ਕੇ ਕਹੋ ਜਾਂ ਤੂੰ ਗਹਿਣੇ ਬਣਾ ਲਾ, ਉਹ ਵਿਵਹਾਰ 'ਚ ਨਹੀਂ ਆ ਸਕਦੀ। ਅਤਾ ਸੱਤ ਕੇ ਨਾਮ ਰੂਪ ਕਾ ਅਧਿਸ਼ਠਾਨ ਨਹੀਂ ਬਣੀਤੀ ਹੈ। ਜਿਹੜਾ ਅਸਤ ਵਸਤੂ ਹੈ ਉਹ ਸੱਤ ਕਾ ਅਧਿਸ਼ਠਾਨ ਕੈਸੇ ਬਣੇਗੀ? ਤੀਸਰਾ ਪਕਸ਼ ਵੀ ਨਹੀਂ ਬਣ ਸਕਦਾ ਕਿਉਂਕਿ ਪੂਰਵ ਵਿਦਿਮਾਨ ਸੱਤ ਮੇਂ ਉਤਪੰਨ ਹੁਆ ਜਗਤ ਪਸ਼ਚਾਤ ਭਾਵੀ ਹੈ, ਵਹਿ ਜਗਤ ਕੇ ਨਾਮ ਰੂਪ ਕੀ ਕਲਪਨਾ ਕਾ ਅਧਿਸ਼ਠਾਨ ਬਣ ਨਹੀਂ ਸਕਦਾ। ਅੰਦਾ ਨਾਮ ਰੂਪ ਤੇ ਜਦੋਂ ਪ੍ਰਗਟ ਹੋਏਗਾ ਸੰਸਾਰ, ਤਬ ਨਾਮ ਰੂਪ ਹੋਣਗੇ। ਜਦੋਂ ਪਰਲੇ ਹੋ ਗਈ ਉਦੋਂ ਕਿਹਦਾ ਨਾਮ ਤੇ ਕਿਹੜਾ ਰੂਪ ਰਿਹਾ? ਕੀ ਕਹਿ ਰਿਹਾ? ਭਾਵੀ, ਭਾਵੀ ਮੈਨੇ ਆਗੇ ਹੋਣੇ ਵਾਲਾ ਸੰਸਾਰ ਜਿਹੜਾ ਹੈ ਉਹਦਾ ਕੀ ਨਾਮ ਰੱਖੋਗੇ? ਉਹਦਾ ਕਿਹੜਾ ਰੂਪ ਰੱਖੋਗੇ? ਪ੍ਰਧਾਨ ਜੀ ਬਣੀ ਗੱਲ? ਬਹੁਤ ਗੂੜ ਹੈ। ਹਾਂ ਗੂੜ ਤੇ ਹੈ, ਗੂੜ ਤੇ ਹੈ, ਕੋਈ ਨੀ ਕੱਲ ਸਹੀ। ਹਾਂ ਕਰਾਂਗੇ, ਪਹਿਲਾਂ ਸੁਣ ਤੇ ਲਓ ਸਾਰਾ, ਸੁਣ ਤੇ ਲਓ, ਸੁਣ ਤੇ ਲਓ ਸਾਰਾ। ਅਤਹ ਸੱਤ ਕੇ ਨਾਮ ਰੂਪ ਕੀ ਕਲਪਨਾ ਕਾ ਅਧਿਸ਼ਠਾਨ ਜਬ ਕੋਈ ਵੀ ਨਹੀਂ ਬਣ ਸਕਦਾ। ਸੱਤ ਕੀ ਜਿਹੜਾ ਸੱਤ ਵਸਤੂ ਬ੍ਰਹਮ ਹੈ ਉਹਦਾ ਨਾ ਕੋਈ ਨਾਮ ਹੈ ਨਾ ਕੋਈ ਰੂਪ ਹੈ, ਜਦੋਂ ਉਹਦਾ ਕੋਈ ਆਸਰਾ ਨਹੀਂ ਬਣ ਸਕਦਾ, ਠੀਕ ਹੈ। ਅਤਾ ਸੱਤ ਕੇ ਨਾਮ ਰੂਪ ਕੀ ਕਲਪਨਾ ਕਾ ਅਧਿਸ਼ਠਾਨ ਜਬ ਕੋਈ ਵੀ ਨਹੀਂ ਬਣ ਸਕਦਾ, ਤੋ ਸੱਤ ਕੇ ਨਾਮ ਰੂਪ ਕੀ ਕਲਪਨਾ ਨਹੀਂ ਹੈ। ਔਰ ਜਦੀ ਕਹੋ ਕਿ ਕੋਈ ਅਧਿਸ਼ਠਾਨ ਮਤ ਬਣੋ, ਫਿਰ ਵੀ ਬਿਨਾਂ ਅਧਿਸ਼ਠਾਨ ਸੱਤ ਕੇ ਨਾਮ ਰੂਪੀ ਕਲਪਨਾ ਕਿਉਂ ਨਹੀਂ ਹੋ ਸਕਦੀ ਹੋਤੀ? ਸਮਝ ਲੱਗੀ? ਹਾਂਜੀ ਸੁਣੋ ਫਿਰ ਕੀ ਕਹਿ ਰਿਹਾ। ਉਹ ਕਹਿ ਰਿਹਾ ਸੱਤ ਕੇ ਨਾਮ ਰੂਪ ਕੀ ਕਲਪਨਾ ਕਾ ਅਧਿਸ਼ਠਾਨ ਜਬ ਕੋਈ ਨਹੀਂ ਬਣ ਸਕਦਾ। ਜਿਹੜਾ ਸਤ ਬ੍ਰਹਮ ਹੈ ਉਹਦੇ ਨਾਮ ਬ੍ਰਹਮ ਦਾ, ਹੁਣ ਨਾਮ ਕੀ ਰੱਖੋਗੇ ਤੇ ਕੀ ਕਲਪਨਾ ਕਰੋਗੇ, ਰੂਪ ਕੀ ਕਰੋਗੇ ਜਦੋਂ ਹੈ ਹੀ ਕੋਈ ਨਹੀਂ? ਬ੍ਰਹਮ ਦਾ ਨਾ ਕੋਈ ਨਾਮ ਹੈ ਨਾ ਕੋਈ ਰੂਪ ਹੈ, ਠੀਕ ਹੈ। ਇਹੀ ਕਹਿ ਰਿਹਾ ਉਹ ਸੱਤ ਮੈਨੇ ਬ੍ਰਹਮ, ਠੀਕ ਹੈ। ਸੱਤ ਕੇ ਨਾਮ ਰੂਪ ਕੀ ਕਲਪਨਾ ਕਾ ਅਧਿਸ਼ਠਾਨ, ਜਿਹੜੀ ਕਲਪਨਾ ਕਰ ਲਈ ਹੈ ਉਹਦਾ ਅਧਿਸ਼ਠਾਨ ਕੌਣ ਹੈ? ਕੋਈ ਨਹੀਂ, ਠੀਕ ਹੈ ਨਾ। ਅਦਿਸ਼ਟ ਵੀ ਜਦੋਂ ਕਲਪਨਾ ਜਿਹੜੀ ਕੀਤੀ ਆ ਉਹੀ ਮਿੱਥਿਆ ਹੈ। ਅੱਛਾ ਵਿਦਾਂਤੀਆਂ ਨੇ ਕਾਹਦੀ ਕਲਪਨਾ ਕੀਤੀ ਪਤਾ ਹੈ? ਜਿਤਨੇ ਸ਼ਾਸਤਰ ਬਣੇ ਹੈ ਨਾ, ਛੇ ਸ਼ਾਸਤਰ, ਇੱਕ ਚੀਜ਼ ਉਹਨਾਂ ਨੇ ਕਲਪਨਾ ਕਰਕੇ ਫਿਰ ਸ਼ਾਸਤਰ ਸ਼ਾਸਤਰ ਨੂੰ ਚਲਾਇਆ ਆਪਣੇ। ਕਲਪਨਾ ਤੋਂ ਬਗੈਰ ਸ਼ਾਸਤਰ ਬਣ ਹੀ ਨਹੀਂ ਸਕਦੇ। ਇਹ ਵਿਦਾਂਤੀਆਂ ਨੇ ਕਰੀ ਮਾਇਆ ਕੀ ਕਲਪਨਾ,
ਜਿੱਥੇ ਗੱਲ ਆਉਂਦੀ ਹੈ ਵੀ ਮਾਇਆ ਦੇ ਸਾਰੇ,
ਬਸ
ਮਾਇਆ ਦੇ ਸਾਰੇ।
ਤੇ ਜਦੋਂ ਮਾਇਆ ਹੀ ਕਲਪਨਾ ਕਰ ਲਈ ਹੈ ਜਿੱਥੋਂ ਸ਼ਾਸਤਰ ਚੱਲਿਆ, ਮਾਇਆ ਕਲਪਨਾ ਕਰ ਲਈ, ਠੀਕ ਹੈ, ਤੇ ਫਿਰ ਉਹ ਜਿਹੜੀ ਮਾਇਆ ਉਹ ਜਦੋਂ ਆਪ ਹੀ ਅਸੱਤ ਹੈ,
ਆਪਾਂ ਸਾਰੇ ਉਹੀ ਕਹਿ ਦਿੰਦੇ ਮਾਇਆ ਦਾ ਖੇਲ ਹੈ,
ਮਾਇਆ ਦਾ ਖੇਲ ਕਹਿ ਦਿੰਦੇ ਨਾ। ਤੇ ਮਾਇਆ ਜਿਹੜੀ ਇਹ ਜਾਂਤੀ ਉਹਨੇ ਕਲਪਨਾ ਕਰ ਰੱਖੀ ਹੈ,
ਬਸ ਬਣਾ ਲਈ,
ਬਸ ਹੈ ਕੁਛ ਹੈ ਕੁਛ ਨਹੀਂ ਹੈ। ਨਿਆਂ ਵਾਲਿਆਂ ਨੇ ਕੀ ਕਲਪਨਾ ਕੀਤੀ ਪਰਮਾਣੂ ਦੀ, ਇਹ ਸਿਰਫ ਸਮਝਾਉਣ ਦੀ ਖਾਤਰ ਹੈ ਵੀ ਐਸੇ ਜਿਹੜਾ ਬ੍ਰਹਮ ਹੈ ਸ੍ਰਿਸ਼ਟੀ ਕਿੱਥੋਂ ਆਈ, ਤਾਂ ਮਾਇਆ ਦੀ ਕਲਪਨਾ ਕੀਤੀ। ਉਹ ਜਿਹੜਾ ਸ਼ੁੱਧ ਬ੍ਰਹਮ ਹੈ ਉਹਦੇ ਵਿੱਚ ਤਾਂ ਕਿਰਿਆ ਹੀ ਨਹੀਂ ਹੈ, ਠੀਕ ਹੈ, ਉਹ ਤਾਂ ਨਿਸ਼ਕਿਰਿਆ ਹੈ। ਅੱਜ ਤੁਹਾਨੂੰ ਗੂੜ ਰਹੱਸ ਦੱਸਦੇ ਹਾਂ। ਇਹ ਵਿਦਾਂਤੀਆਂ ਨੇ ਮਾਇਆ ਦੀ ਕਲਪਨਾ ਕਰ ਲਈ, ਕਿਉਂ ਕੀਤੀ ਕਲਪਨਾ, ਵੀ ਜਿਹੜਾ ਸ਼ੁੱਧ ਬ੍ਰਹਮ ਹੈ ਨਾ ਉਹਦੇ ਵਿੱਚ ਤਾਂ ਨਾ ਕੋਈ ਕਿਰਿਆ ਨਾ ਉਹਦਾ ਕਿਸੇ ਨਾਲ ਸੰਬੰਧ ਹੈ, ਇਤਨਾ ਤਾਂ ਉਹ ਨਿਰਗੁਣ ਹੈ, ਠੀਕ ਹੈ। ਫਿਰ ਸ੍ਰਿਸ਼ਟੀ ਕਿੱਥੋਂ ਉਤਪੰਨ ਹੋਈ, ਫਿਰ ਕੋਈ ਪੁਰਸ਼ ਦਾ ਕੰਮ ਤਾਂ ਹੈ ਹੀ ਨਹੀਂ, ਇਹ ਕਿਸੇ ਪੁਰਸ਼ ਦਾ ਕੰਮ ਤਾਂ ਹੈ ਹੀ ਨਹੀਂ, ਆਪਣੇ ਆਪ ਉਤਪੰਨ ਹੋ ਨਹੀਂ ਸਕਦੀ। ਆਪਣੇ ਆਪ ਉਤਪੰਨ ਹੁੰਦੀ ਹੋਵੇ ਤਾਂ ਫਿਰ ਤਾਂ ਇਸਤਰੀ ਪੁਰਸ਼ ਦੀ ਲੋੜ ਨਹੀਂ, ਐਸੇ ਸੰਸਾਰ ਵੱਧਦਾ ਚਾਹੇ, ਠੀਕ ਹੈ ਨਾ। ਤੇ ਫਿਰ ਉਹਦੀ ਕਲਪਨਾ ਵਾਸਤੇ, ਉਹਨੂੰ ਕਰਨ ਵਾਸਤੇ ਮਾਇਆ ਦੀ ਕਲਪਨਾ ਕੀਤੀ, ਮਾਇਆ ਦਾ ਆਸਰਾ ਲੈ ਕੇ ਭਗਵਾਨ ਨੇ, ਮਾਇਆ ਜਦੋਂ ਉਪਿਤ ਹੋ ਜਾਂਦਾ ਹੈ, ਮਾਇਆ 'ਚ ਜਦੋਂ ਪ੍ਰਤੀਬਿੰਬ ਪਿਆ, ਉਹ ਬਣ ਗਿਆ ਈਸ਼ਵਰ, ਈਸ਼ਵਰ ਬਣ ਗਿਆ, ਤੇ ਫਿਰ ਉਸਨੇ ਸ੍ਰਿਸ਼ਟੀ ਦੀ ਰਚਨਾ ਕੀਤੀ। ਮਾਇਆ ਕੋ ਅੰਗੀਕਾਰ ਕੀਆ ਤੋ ਫਿਰ ਅਧੀਨ ਕੀਤੀ ਮਾਇਆ, ਤੇ ਫਿਰ ਸ੍ਰਿਸ਼ਟੀ ਰਚ ਦਿੱਤੀ।
ਉਹੀ
ਏਕਾ ਮਾਈ ਜੁਗਤ ਵੀ ਹੈ। ਸਭ ਕੁਛ ਬਈ ਇਹ ਕਿੱਥੇ ਲਿਖਿਆ? ਓਮ ਇੱਕ ਓਂਕਾਰ ਵੇਦ ਵਿੱਚ ਹੀ ਹੈ, ਤੇ ਉਹ ਜਦੋਂ ਕਹਿੰਦਾ ਵੇਦ ਗੁਰੂ ਦੋਨੋਂ ਝੂਠੇ ਹੈ, ਬਸ ਸਮਝਾਉਣ ਵਾਸਤੇ ਵੀ ਉਹ ਉੱਥੇ ਗੋਲੀ ਮਾਰਨੀ ਵੀ ਉਹਦਾ ਕਿੱਥੇ ਮਾਰਨਗੇ, ਹਾਂ ਟਾਰਗੇਟ ਬਣਾਉਣਾ ਨਾ ਕੋਈ, ਉੱਥੇ ਮਾਰੋ ਨਿਸ਼ਾਨਾ, ਕੋਈ ਨੀ ਟਾਰਗੇਟ ਰੱਖਿਆ ਉੱਥੇ ਨਿਸ਼ਾਨਾ ਲਾਓ। ਇਹਨਾਂ ਨੇ ਮਾਇਆ ਨੂੰ ਟਾਰਗੇਟ ਕਰ ਲਿਆ, ਇਹ ਜਿਹੜੀ ਸਮਝਾਉਣ ਦੇ ਖਾਤਰ, ਇਹ ਜਿਹੜੀ ਮਾਇਆ ਹੈ ਇਹ ਅਨਰਵਚਨੀ ਹੈ, ਇਹ ਨਾ ਸੱਤ ਹੈ ਨਾ ਅਸੱਤ ਹੈ। ਇਹ ਸੱਤ ਕਹੋ, ਸੱਤ ਕਿਉਂ ਨਹੀਂ, ਕਿਉਂਕਿ ਇਹਦਾ ਬਾਅਦ ਹੋ ਜਾਂਦਾ। ਅਸੱਤ ਹੈ, ਅਸੱਤ ਕਿਉਂ, ਅਸੱਤ ਵੀ ਨਹੀਂ ਹੈ ਕਿਉਂਕਿ ਇਹ ਪ੍ਰਤੀਤ ਹੋ ਰਹੀ ਹੈ। ਇਸ ਵਾਸਤੇ ਮਾਇਆ ਦੀ ਕਲਪਨਾ ਕਰ ਲਈ ਹੈ ਵਿਦਾਂਤੀਆਂ ਨੇ, ਹੈ ਕੁਛ ਨਹੀਂ ਹੈ, ਸ਼ੁੱਧ ਬ੍ਰਹਮ ਵਿੱਚ ਕੁਛ ਹੈ ਹੀ ਨਹੀਂ, ਜੇ ਹੁੰਦਾ ਤਾਂ ਸ਼ਿਸ਼ੁਪਤੀ 'ਚ ਨਾ ਦਿਖਾਈ ਦਿੰਦਾ। ਹਾਂਜੀ ਹਾਂਜੀ, ਜੈਸਾ ਜੈਸਾ ਪ੍ਰਸੰਗ ਹੁੰਦਾ ਨਾ, ਐਸੇ ਐਸੇ ਗੱਲ ਆਪਣੇ ਆਪ ਅੰਦਰੋਂ ਨਿਕਲ ਜਾਂਦੀ ਹੈ। ਔਰ ਨਿਆਂ ਵਾਲਾ ਉਹਨੇ ਪਰਮਾਣੂਆਂ ਦੀ ਕਲਪਨਾ ਕਰ ਲਈ ਹੈ, ਇੱਕ ਪਰਮਾਣੂ ਜੁੜਦਾ ਹੈ, ਜੈਸੇ ਪ੍ਰਿਥਵੀ ਦੇ ਪਰਮਾਣੂ ਸਾਰੇ ਪਰਲੇ ਹੋ ਜਾਂਦੀ, ਤੇ ਪਰਲੇ ਕਿੱਦਾਂ ਹੁੰਦੀ ਆ, ਪ੍ਰਿਥਵੀ ਜਿਹੜੀ ਕਣ ਕਣ ਹੋ ਜਾਂਦੀ ਆ, ਤੇ ਜਦੋਂ ਫਿਰ ਈਸ਼ਵਰ ਇੱਛਾ ਕਰਦਾ ਹੈ ਉਹ ਕਣ, ਇੱਕ ਕਣ ਜੁੜ ਗਿਆ ਦੁਣਕ ਬਣ ਗਿਆ, ਦੋ ਜੁੜ ਗਏ ਦੁਣਕ ਬਣ ਗਿਆ, ਉਹ ਦੋਨਾਂ ਦੀ ਜੁੜ ਗਏ, ਏਦਾਂ ਜੁੜਦਾ ਜੁੜਦਾ ਬੜੀ ਤਗੜੀ ਪ੍ਰਿਥਵੀ ਬਣ ਗਈ। ਏਦਾਂ ਹੀ ਪਰਮਾਣੂਆਂ ਦੀ ਕਲਪਨਾ ਕਰਕੇ ਜਲ ਦੀ ਵੀ ਐਸੇ ਹੀ, ਔਰ ਅਗਨੀ ਦੀ ਵੀ, ਆਕਾਸ਼ ਦੀ ਵੀ, ਵਾਯੂ ਦੀ ਵੀ, ਸਾਰਿਆਂ ਦੇ ਪਰਮਾਣੂ ਦੀ ਉਤਪਤੀ ਦੱਸੀ ਉਹਨਾਂ ਨੇ, ਇਹਨਾਂ ਨੇ ਮਾਇਆ ਤੋਂ ਦੱਸੀ ਹੈ। ਬਸ ਸਾਰੀਆਂ ਚੀਜ਼ਾਂ ਹੈ, ਬਸ
ਇਹ
ਸਰਗੁਣ ਆਪ ਨਿਰਗੁਣ ਵੀ ਉਹੀ, ਜਿੱਥੇ ਵੀ ਤੁਹਾਡਾ ਬੁੱਧੀ ਟਿਕਦੀ ਹੈ ਨਾ ਟਿਕਾ ਲਵੋ, ਇਹ ਨਾ ਦੇਖੋ ਇਹ ਚੰਗਾ ਹੈ ਉਹ ਮਾੜਾ ਹੈ, ਬੇੜੀ ਨਾ ਦੇਖੋ ਪਾਰ ਜਾਣਾ ਹੈ, ਬੇੜੀ ਦਾ ਰੰਗ ਨਾ ਦੇਖੋ ਰੰਗ ਕਿਹੜਾ ਹੈ, ਜਿਹੜਾ ਫਿਰ ਦੂਸਰੀ ਗੱਲ ਸ਼ਾਰਟਕੱਟ ਰਸਤਾ ਜਾਣਾ ਚਾਹੀਏ ਆਪਾਂ ਮਾਰਦੇ ਨੀ ਸ਼ਾਰਟਕੱਟ ਹੇਮਕੋਟ ਦੀ ਚੜ੍ਹਾਈ ਤੇ ਐਨੂੰ ਸ਼ਾਰਟਕੱਟ ਮਾਰ ਦਾਂਗੇ ਹਾਂ ਸ਼ਾਰਟਕੱਟ ਮਾਰ ਦਿੰਦੇ ਆ ਸ਼ਾਰਟਕੱਟ ਕਿਹੜਾ ਫਿਰ ਇਹ ਆਪਣਾ ਜਿਹੜਾ ਆਪ ਹੈ ਨਾ ਇਹ ਜਦੋਂ ਭਗਵਾਨ ਕਹਿ ਰਹੇ ਇਸੇ ਵਾਸਤੇ ਕਹਿੰਦੇ ਵੀ ਤੇਰੇ ਅੰਦਰ ਹੀ ਆ ਸਭ ਕੁਛ ਅੰਦਰ ਦਾ ਕਹਿਣ ਦਾ ਤਾਤਪੁਰ ਕੀ ਹੋਇਆ ਵੀ ਤੂੰ ਹੀ ਆ ਤੂੰ ਭੁਲੇਖੇ ਚ ਨਾ ਬਹਿ ਤੂੰ ਭੁਲੇਖੇ ਚ ਪਿਆ ਵਾ ਨਾ ਉਹ ਭੁਲੇਖਾ ਕੱਢ ਦੇ ਸਭ ਕੁਛ ਤੂੰ ਹੀ ਆ ਆਪ ਗਵਾਏ ਮੈਂ ਮਿਲੇ ਸਭ ਕੁਛ ਤੂੰ ਹੀ ਤੂੰ ਹੈ ਦਸਵਾਂ ਦੇਖ ਲੋ ਅਤਾ ਸਦਕੇ ਨਾਮ ਰੂਪ ਕੀ ਕਲਪਨਾ ਕਾ ਅਧਿਸ਼ਠਾਨ ਜਬ ਕੋਈ ਨਹੀਂ ਕੋਈ ਵੀ ਨਹੀਂ ਬਣ ਸਕਦਾ ਤੋ ਸਤਕੇ ਨਾਮ ਰੂਪ ਕਲਪਤ ਨਹੀਂ ਹੈ ਔਰ ਜਦੀ ਕਹੋ ਕਿ ਕੋਈ ਅਧਿਸ਼ਠਾਨ ਮਤ ਹੋਵੇ ਬਣੇ ਫਿਰ ਵੀ ਬਿਨਾਂ ਅਧਿਸ਼ਠਾਨ ਸਤਕੇ ਨਾਮ ਰੂਪ ਕੀ ਕਲਪਨਾ ਕਿਉਂ ਨਹੀਂ ਹੋਗੀ ਅਰਥਾਤ ਅਧਿਸ਼ਠਾਨ ਕੇ अधिष्ठान के बिना ही भर्म रूप कल्पना मान लेना ले मान लो ऐसी शंका का को उत्तर कहते हैं कि अधिष्ठान के बिना कल्पना नहीं देखने में आती बस इस ठीक रहो इसको कल चलाएंगे जी ये जड़ा है ना प्रधान जी सच्ची गल है ये सब कल्पना है बस, 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 बस।